ਘਰ ਚੌਥਾ ਸੋਰਠ ਪਾੜ ਪੜੋਸਣ ਪੂਛ ਲੇ ਨਾਮਾ ਕਾ ਪਹਿਚਾਨ ਛਵਾਈ ਹੋ। ਸੋ ਇੱਕ ਵੇਰ ਦੀ ਇਹ ਬਚਨ ਆਉਂਦਾ ਵੀ ਭਗਤ ਨਾਮਦੇਵ ਜੀ ਸਣੇ ਆਪਣੀ ਪਤਨੀ ਦੇ ਤੀਰਥ ਯਾਤਰਾ ਕਰਨ ਗਏ। ਜਦੋਂ ਸਾਲ ਕੁ ਬਾਅਦ ਮੁੜੇ, ਉਹਨਾਂ ਦੇ ਰਹਿਣ ਵਾਲੀ ਜਿਹੜੀ ਛੱਪੜੀ ਸੀ, ਉਸ ਛੱਪਰੀ ਸੀਗੀ, ਝੌਂਪੜੀ ਕਹਿੰਦੇ ਜਿਹਨੂੰ, ਉਹ ਝੌਂਪੜੀ ਥਾਂ 'ਤੇ ਇੱਕ ਬੜਾ ਸੁੰਦਰ ਮਹਿਲ ਬਣਿਆ। ਪਤਾ ਲੱਗਿਆ ਪੁੱਛਣ 'ਤੇ ਕਿ ਇੱਕ ਸੇਠ ਨੇ ਆਪਣਾ ਮਕਾਨ ਬਣਾਉਂਦਿਆਂ ਥਾਂ ਤੰਗ ਵੇਖ ਕੇ ਉਹ ਜਿਹੜੀ ਤੁਹਾਡੀ ਛੱਪਰੀ ਵਾਲੀ ਕਹਿੰਦੇ ਜਗ੍ਹਾ ਸੀ ਉਹ ਵਿੱਚ ਮਿਲਾ ਲਈ, ਹੁਣ ਛੱਪਰੀ ਦੀ ਥਾਂ 'ਤੇ ਸੇਠ ਦਾ ਮਹਿਲ ਹੈ। ਭਗਤ ਨਾਮਦੇਵ ਜੀ ਕਿਸੇ ਹੋਰ ਜਗ੍ਹਾ 'ਤੇ ਗੁਜ਼ਾਰਾ ਕਰਨ ਲੱਗ ਪਏ ਆਪਣੀ। ਸੋ ਪਤਨੀ ਦਾ ਨਾਮ ਸੀ ਲਾਡਲੀ। ਸੋ ਆਪਣੀ ਲਾਡਲੀ ਨਾਮੇ ਜਿਹੜੀ ਉਹਨਾਂ ਦੀ ਇਸਤਰੀ ਸੀ, ਪਤਨੀ ਸੀ, ਮਜਬੂਰ ਕਰਨ 'ਤੇ ਨਾਮਦੇਵ ਜੀ ਇੱਕ ਦਿਨ ਛੱਪਰੀ ਬਣਾਉਣ ਲਈ, ਸੋ ਸਰਕੰਡਾ ਕਹਿੰਦੇ ਸਰਕੀੜਾ ਕਹਿੰਦੇ ਲੈਣ ਚਲੇ ਗਏ। ਵੱਡਾ ਵੱਡਾ ਕਾਂ ਜਿਹਾ ਹੁੰਦਾ, ਜਦੋਂ ਦਾਤੀ ਲੈ ਕੇ ਨਾਮਦੇਵ ਜੀ ਗਏ ਜਾ ਕੇ ਕੱਟਣ ਲੱਗੇ, ਉਹ ਉੱਤੇ ਤੇਲ ਪਈ ਹੋਈ ਸੀ, ਕਿਤੇ ਦੋ ਕੁ ਤੁਪਕੇ ਡਿੱਗ ਪਏ, ਕਹਿੰਦੇ ਖੂਨ ਨਿਕਲਦਾ ਹੋਣਾ ਇਹਦੇ ਵਿੱਚੋਂ। ਇਸ ਪ੍ਰਕਾਰ ਆਪਦੀ ਲੱਤ 'ਤੇ ਵੀ ਦਾਤੀ ਮਾਰ ਕੇ ਦੇਖੀ, ਦਰਦ ਹੋਇਆ, ਵਿੱਚੋਂ ਖੂਨ ਨਿਕਲਿਆ। ਕਹਿੰਦੇ ਵੀ ਮੈਂ ਤਾਂ ਨਹੀਂ ਕਰਦਾ ਹੈ, ਕਿਉਂਕਿ ਇਹ ਵਿਚਾਰੇ ਨੂੰ ਦੁੱਖ ਹੁੰਦਾ ਹੋਣਾ। ਪਰਮੇਸ਼ਰ ਜੀ ਨੇ ਕੀ ਕੀਤਾ, ਰਾਜ ਮਿਸਤਰੀ ਬਣ ਕੇ ਨਾਲ ਦੇਵਤਿਆਂ ਨੂੰ ਮਜ਼ਦੂਰ ਬਣਾ ਕੇ, ਰੂਪ ਜੇ ਬਿਟਾ ਕੇ, ਸਰਕੰਡਾ ਲਿਆ ਕੇ ਛਪਰੀ ਬਣਾਤੀ, ਉੱਥੇ ਆ ਕੇ ਭਗਤ ਜੀ ਸਮਾਧੀ ਲਾ ਕੇ ਬੈਠੇ, ਫਿਰ ਹੋਸ਼ 'ਚ ਲਿਆਂਦਾ। ਕਹਿੰਦੇ ਉੱਠੋ ਭਗਤ ਜੀ, ਪਿਆਰ ਕੀਤਾ, ਆਖਿਆ ਜਾ ਘਰ ਚਲੇ ਜਾਓ, ਤੁਹਾਡੀ ਛਪਰੀ ਤਿਆਰ ਹੋ ਗਈ ਹੈ। ਜਦੋਂ ਘਰੇ ਪਹੁੰਚੇ ਛਪਰੀ ਬਣੀ ਹੋਈ। ਹੁਣ ਇੰਨੀ ਸੋਹਣੀ ਛਪਰੀ ਬਣਾਈ ਪਰਮੇਸ਼ਰ ਨੇ ਹੈ, ਅਤੇ ਨਾਲ ਦੀ ਗਵਾਂਢਣ ਨੇ ਵੀ ਇਹੀ ਛਪਰੀ ਬਣਾਉਣ ਵਾਸਤੇ ਆਈ ਰੀਸ ਮਨ 'ਚ ਵੀ ਮੈਂ ਵੀ ਬਣਾਵਾਂ। ਨਾਮਦੇਵ ਜੀ ਨੂੰ ਕਹਿਣ ਲੱਗੀ, ਨਾਮਦੇਵ ਇਹ ਜਿਹੜੀ ਛਪਰੀ ਬਣਾਈ ਹੈ ਇਹ ਕਿੱਥੋਂ ਕਾਰੀਗਰ ਲਿਆਉਂਦੇ ਸੀ, ਮੈਨੂੰ ਵੀ ਦੱਸ, ਮੈਂ ਵੀ ਇਹੋ ਜਿਹੀ ਸੋਹਣੀ ਬਣਾਵਾਂ। ਭਗਤ ਨਾਮਦੇਵ ਜੀ ਉਸ ਵਕਤ ਕਹਿਣ ਲੱਗੇ, ਜੋ ਇਹ ਪ੍ਰਸ਼ਨ ਉਹਨੇ ਕੀਤਾ ਉਹਦਾ ਜਵਾਬ ਦਿੰਦੇ ਆ, ਫਰਮਾਉਂਦੇ ਨੇ ਘਰ ਚੌਥਾ, ਚੌਥੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਸੋਠ ਰਾਗਣੀ ਵਿੱਚ ਪਾਵਨ ਪਵਿੱਤਰ ਸ਼ਬਦ ਹੈ। ਪਾੜ ਪੜੋਸਣ ਪੂਛ ਲੇ ਨਾਮਾ ਕਾ ਪਹਿਚਾਨ ਛਵਾਈ ਹੋ। ਪਾੜ ਹੁੰਦਾ ਪਾਸ, ਕੋਲੇ ਰਹਿਣ ਵਾਲੀ, ਪੜੋਸਣ ਗਵਾਂਢਣ ਜਿਹੜੀ ਸੀ ਨਾਮਦੇਵ ਦੇ ਪਾੜ ਪਾਸ ਆ ਕੇ, ਉਹ ਜਿਹੜੀ ਛੰਨ ਬਣਾਈ ਸੀ, ਛੰਨ ਪਾੜ ਕੇ ਪਾ ਮੋਰੀ ਕਰਕੇ ਵਿੱਚੋਂ ਪੁੱਛਦੀ ਹੈ, ਵਿੱਚ ਦੀ ਥੋੜ੍ਹੀ ਥਾਂ ਜੀ ਬਣੀ ਹੁੰਦੀ ਹੈ ਦੇਖਣ ਨੂੰ। ਸੋ ਇਹ ਨਾਮਦੇਵ ਜੀ ਕਾ ਪਹਿ, ਇਹ ਕਿਹੜੇ ਕਾਰੀਗਰੋਂ ਤੁਸੀਂ ਕਾਰੀਗਰ ਤੋਂ ਇਹ ਛਾਨ ਜਿਹੜੀ ਛਪਰੀ ਹੈ ਛਵਾਈ ਤੋਂ ਭਾਵ ਬਣਵਾਈ ਹੈ, ਮੈਨੂੰ ਦੱਸੋ, ਮੈਂ ਖਰਚਾ ਕਰ ਲੂੰਗੀ ਵਧੀਆ, ਜੇ ਮੈਨੂੰ ਬੰਦਾ ਮਿਲ ਜੇ ਉਹ ਪੈਸੇ ਵੀ ਦੇ ਦੂੰਗੀ। ਤੋ ਪਹਿ ਦੁੱਗਣੀ ਮਜ਼ੂਰੀ ਦਹਿ ਹੋ ਮੋਕੋ ਬੇਢੀ ਦੇਹੋ ਬਤਾਈ ਹੋ। ਕਹਿੰਦੇ ਭਗਤ ਜੀ, ਜੇ ਆਪ ਮੈਨੂੰ ਬੇਢੀ ਹੁੰਦਾ ਤਰਖਾਣ ਦੱਸ ਦਿਓ, ਤਾਂ ਤੋ ਪਹਿ ਤੇਰੇ ਨਾਲ ਉਹ ਦੁੱਗਣੀ ਮਜ਼ੂਰੀ ਦੇ ਦੂੰਗਾ ਮੈਂ ਉਹਨੂੰ, ਪੈਸੇ ਮੇਰੇ ਕੋਲ ਹੈਗੇ ਆ, ਪਰ ਮੈਨੂੰ ਉਹੋ ਜਿਹਾ ਹੀ ਚਾਹੀਦਾ। ਰਾਜ ਮਿਸਤਰੀ ਵੀ ਮਜ਼ਦੂਰ ਵੀ ਬਹੁਤ ਛੇਤੀ ਸਵੇਰੇ ਆਏ, ਬਣਾ ਕੇ ਉਹ ਗਏ, ਇੱਥੇ ਕਿੰਨੇ ਕੁ ਦਿਨ ਲੱਗ ਜਾਂਦੇ, ਨਾਲੇ ਦਿਹਾੜੀ ਥੋੜ੍ਹੀ ਦੇਣੀ ਪਊ, ਮੇਰੇ ਪੈਸੇ ਬਚ ਜਾਣਗੇ। ਤੋ ਪੈ ਭਾਵ ਤੇਰੇ ਪਾਸ ਬੈਠੇ ਹੀ ਲੋਕਾਂ ਨਾਲੋਂ ਦੂਣੀ ਮਜ਼ਦੂਰੀ ਦੇ ਦੂੰਗੀ। ਹੁਣ ਭਗਤ ਜੀ ਕਹਿਣ ਲੱਗੇ, ਰੀ ਬਾਈ ਬੇਢੀ ਦੇਣ ਨਾ ਜਾਈ, ਦੇਖ ਬੇਢੀ ਰਹਿਓ ਸਮਾਈ। ਸੋ ਬਾਈ ਉੱਥੇ ਭੈਣ ਨੂੰ ਵੀ ਕਹਿੰਦੇ ਆ, ਮਹਾਰਾਸ਼ਟਰ ਦੇ ਵਿੱਚ ਇਸਤਰੀ ਜਾਤੀ ਨੂੰ ਵੀ ਕਹਿੰਦੇ ਆ, ਮਾਲ ਵਿੱਚ ਬਾਈ ਪਤਾ ਹੀ ਕਿਹਨੂੰ ਕਹਿੰਦੇ ਨੇ। ਸੋ ਇਸ ਕਰਕੇ ਇਹ ਮਾਈ, ਉਹ ਛੰਨ ਦੇ ਬਣਾਉਣ ਵਾਲਾ ਜਿਹੜਾ ਬੇਢੀ ਹੈ ਨਾ, ਕਾਰੀਗਰ ਐਵੇਂ ਦਿੱਤਾ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ। ਤਾਂ ਮਾਈ ਨੇ ਬੜੇ ਤਰਲੇ ਕਰਦਿਆਂ ਪੁੱਛਿਆ, ਉਹ ਰਹਿੰਦਾ ਕਿੱਥੇ ਹੈ? ਤਾਂ ਨਾਮਦੇਵ ਜੀ ਨੇ ਕਿਹਾ, ਮਾਈ ਗਾਹ ਨਾਲ ਦੇਖ, ਧਿਆਨ ਨਾਲ ਤੱਕ, ਤੇਰੀਆਂ ਅੱਖਾਂ ਨਹੀਂ ਹੈਗੀਆਂ ਅਸਲ 'ਚ ਉਹਨੂੰ ਦੇਖਣ ਵਾਲੀਆਂ। ਉਹ ਜਿਹੜਾ ਬੇਢੀ ਹੈ ਨਾ ਤਰਖਾਣ, ਉਹ ਤਾਂ ਸਾਰੇ ਹੀ ਵਿਆਪਕ ਹੈ। ਕਿਆ ਕਥੀ ਹੈ ਕਿਛ ਕਥਨ ਨਾ ਜਾਈ, ਜਹਿ ਜਹਿ ਦੇਖਾਂ ਤੈ ਰਹਿਆ ਸਮਾਈ। ਹਮਾਰਾ ਬੇਢੀ ਪ੍ਰਾਣ ਅਧਾਰਾ ਰਹਾਉ, ਉਹ ਬੇਢੀ ਜਿਹੜਾ ਕਾਰੀਗਰ ਤਾਂ ਸਾਡੇ ਪ੍ਰਾਣਾਂ ਦਾ ਅਧਾਰਾ ਭਾਵ ਆਸਰਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਬੇਢੀ ਪ੍ਰੀਤ ਮਜ਼ੂਰੀ ਮੰਗ ਹੈ ਜਾਉ ਕਉ ਛਾਨ ਛਵਾਵੈ ਹੋ। ਕਹਿੰਦੇ ਮਾਈ, ਉਹ ਕਾਰੀਗਰ ਜਿਹੜਾ ਨਾ ਤੂੰ ਕਹਿੰਦੀ ਹੈ, ਉਹ ਪ੍ਰਤੱਖ ਆ ਜਿਹੜੇ ਦੁਨਿਆਵੀ ਪੈਸੇ ਨਹੀਂ ਲੈਂਦਾ। ਜੇ ਕੋਈ ਉਹ ਕਾਰੀਗਰ ਤੋਂ ਕੋਈ ਬਣਵਾਉਣੀ ਚਾਹੇ ਨਾ, ਛੰਨ ਛਵਾਵੈ ਭਾਵ ਝੌਂਪੜੀ ਬਣਾਉਣੀ ਚਾਹੇ, ਤਾਂ ਪਰਮਾਤਮਾ ਰੂਪੀ ਤਰਖਾਣ ਉਹਦੇ ਪਾਸੋਂ ਪ੍ਰੀਤੀ ਰੂਪ ਫਿਰ ਮਜ਼ਦੂਰੀ ਮੰਗਦਾ, ਪ੍ਰੀਤ ਕਰਨੀ ਪੈਂਦੀ ਹੈ। ਪ੍ਰਭ ਕੀ ਪ੍ਰੀਤ ਸਦਾ ਸੁੱਖ ਹੋਏ। लोग कुटुंब सब होते तोरै तौ आपन बेढ़ी आवै हो। जे तू अपने कुटुंब ते होर सारिया लोगों नालों मोह तोड़ के वाहिगुरू च लिव जोड़े ता बिना बुलाए आप ही परमात्मा रूपी तरखाण तेरे घर आ जाएगा। तो माता ने कहा यह तो कोई नवा ही कारीगर है, ये गुण तुसी वर्णन करो है कहा जा। तो कहे पहली बारी सुने जिहा जा तुसी कहिंदे हो, ऐसो बेढ़ी वर्णना साकाओ सब अंतर सब ठाई हो। यह जे कारीगर नूं मैं वर्णन नहीं कर सकता क्योंकि वह सारिया जीवां दे अंदर है ते सब ठाई तो भाव सारिया जगह दे विच ही व्यापक रूप प्रवेश कर रहा हरेक दे विच, आओ जर्रे जर्रे दे विच है, किणके किणके दे विच है, सब रूप होके सब थावां दे अंदर है। सो इसे ही पंक्ति तो यह सिद्ध हो जाता कि नामदेव जी ने सरकड़े के बूटिया भी रब न तकिया, आइयों तो नामदेव जी कहते वह परमात्मा दस्या नहीं जाता है। गूंगा महा अमृत रस चाखिया पूछे कह न जाई हो, एक शब्द की चाल होंगी है, ये दसम ग्रंथ में भी महाराज ने वरती है, है कवि संतोख सिंह जी ने वरती है सूरज प्रकाश के भी, ज अड़िल की चाल में भी आती है, अड़िल सुनै गुंग जो याहे सुरसना पावई सुनै मूढ़ चित लाए चतुरता आवई, जिदे कि अड़िल की चाल होवे उत्थे आउंदी हो करके अखर आउंदा है। कहिंदे जिवें गूंगे ने महा अमृत रस स्वाद चख्या होवे तां दूजे दे पुछण तों उह स्वाद दस्या नहीं जांदा। फिर कहण लगी कि जे उहदे गुण दसे नहीं जांदे तां उह नाल प्रीति का ज्ञान किवें होवेगा, कोई तां समझाउण वास्ते दसो। नामदेव जी फिर गुण दसण लगे ने, कहिंदे थोड़ा जिहा तैनूं दस दिंदा फिर बाकी अंदाजा हुण तूं देख ला आप ला लई। बेढ़ी के गुण सोनरी बाई जलध बांध ध्रू थाप्यो हो। कहने माई हुण तू कारीगर दे मेरे दे गुण सुन, मेरा कारीगर तां बड़े बड़े पुल बना दिंदा कि जिन्हें श्री रामचंद्र जी रूप होके जलद हुंदा जल दे अधपति भाव समुंदर ते पुल बन्निया है, अते जिस भगवान ने ध्रुव भगत नूं अटल पदवी ते थाप्यो भाव स्थापन किया। जदों रामचंद्र जी पुल बनाउण लगे तां पत्थर विच डुब जांदे हुंदे सी, रामचंद्र जी ने फिर देखिया डुबदे जांदे ने, सारिआं ने आके कहा महाराज इह पुल किवें बणूगा, इह तां सारे पत्थर विच ही डुब जांदे ने। तां उस वक्त रामचंद्र जी कहिंदे ऐं करो सारे पत्थरां ते परमेश्वर दा नाम लिखो। कहिंदे रब दे नाम च इन्नी ताकत है उह पत्थर भी डुबण नहीं दिंदा। उन्हां ने तां दुनिया नूं राम दे नाम दी महानता समझाई सी रामचंद्र जी ने कि जिहड़ा उह रमिया होया राम परमेश्वर है उहदी देखो महानता किड्डी वड्डी है। फिर जदों सारे पत्थर दे उत्ते सारिआं ते लिखिया राम 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 राम, ज्यों लगे बस बन गया पुल, लंका तक पुल बना कढ़िया सी, अज इहदा पिछे जे रौला पिया सी पुल नहीं बनिया। कि हुण कई चीज़ां प्रतख जिहड़े महाराज दा तां किसे नाल वैर विरोध नहीं ना है, आ थले थले वाले भावें रौला जिहा पाई जाण, सतगुरू लई सच्चे पातशाह तां सारिआं च इक्को ही ब्रह्म नज़र आउंदा उहनां नूं। नामदेव जी कहते ने री बाई सुन जलध बांध, तो ये जरा जलध के उत्ते समुद्र के उत्ते पुल बनया राम के नाम करके बनया सी, जिस भगवान ने ध्रुव भगत को अटल पदवी से थाप्यो भाव स्थापन किया। नामे के स्वामी सी अबहोरी लंक बभीखण आप्यो हो। और नामदेव जी कहते जिस मेरे स्वामी ने श्री रामचंद्र रूप होके अपनी जो इसतरी सी सीता वह रावण के अशोक बाग विचों मोड़ लियांदी सी, लंका अपने दास नूं देती भभीखण नूं टके समान अर्पण कर दिती, आ लै भी चक। इस करके रावणाद रण हांक संघारे भांत भांत सेवक गण तारे लंका दई टंक जान दीनो यह विद राज जगत मैं कीनो। दसम ग्रंथ विच महाराज ने यह वचन लिखिया 252 अंग ते दसम ग्रंथ। नामे के स्वामी सी बहोरी लंक बभीखण आप्यो हो। ये चीज़ां समझण वालियां हुंदियां, हौड़े हौड़े करके रौला पा के गल नहीं बनती। दसवें पातशाह भी लिखते ने कि परमेश्वर सारिआं विच उहदी जोत है, किते उह जोत वध है किते घट है, किते ज़्यादा भगती करके प्रकाशमान बहुती उत्थे ब्रह्म ज्ञान हो जाता है। कल भी आया सी ना कि मंद बुद्धियां च जोत घट हुंदी है, रावण बुद्धिमान ज़्यादे सी ज्ञानवान घट सी। रावण नूं, ये रावण दा जिहड़ा शरीर नूं ही आत्मा मानदा सी, ਅਸਲ ਉਹ ਆਤਮਾ ਤੱਕ ਪਹੁੰਚੇ ਨਹੀਂ। ਚਾਰ ਵੇਦਾਂ ਦਾ ਟੀਕਾਕਾਰ ਸੀ ਰਾਵਣ ਬਹੁਤ। ਦੇਖੋ ਰਾਮ ਚੰਦਰ ਜੀ ਦੀ ਨਿਰਵੈਰਤਾ ਦੇਖੋ, ਮਾਰਨਾ ਨਹੀਂ ਸੀ ਚਾਹੁੰਦੇ ਪਰ ਉਹ ਕਿਉਂਕਿ ਪਰਮੇਸ਼ੁਰ ਦੇ ਹੁਕਮ ਵਿੱਚ ਹੀ ਉਹਨੂੰ ਮਾਰਨ ਆਏ ਸੀ, ਕਿਉਂਕਿ ਰਿਸ਼ੀਆਂ ਮੁਨੀਆਂ ਦਾ ਖੂਨ ਕੱਢ ਕੇ ਪੀਂਦਾ ਸੀ ਰਾਵਣ। ਕਹਿੰਦਾ ਇਹ ਟੈਕਸ ਲੈਣਾ ਮੈਂ। ਜਦੋਂ ਰਾਵਣ ਡਿੱਗ ਪਿਆ ਵੀ ਪਤਾ ਹੁਣ ਮਰਨ ਦੇ ਕਿਨਾਰੇ ਆ, ਸਵਾਸ ਥੋੜ੍ਹੇ ਬਾਕੀ ਰਹਿ ਗਏ, ਫਿਰ ਰਾਵਣ ਨੂੰ ਵੀ ਸੋਝੀ ਹੋ ਗਈ ਸੀ, ਫਿਰ ਹੱਥ ਜੋੜ ਕੇ ਮਾਫ਼ੀ ਮੰਗੇ। ਰਾਮ ਚੰਦਰ ਜੀ ਕਹਿਣ ਲੱਗੇ, ਲਛਮਣ ਜਾ ਰਾਵਣ ਤੋਂ ਰਾਜਨੀਤੀ ਸਿੱਖ ਲੈ, ਜਾ ਦੇਖੋ ਨਾਲੇ ਰਾਜਨੀਤੀ ਸਿਖਾਉਂਦੇ ਆ। ਅੰਤਮ ਸਮੇਂ 'ਤੇ ਰਾਵਣ ਨੇ ਲਛਮਣ ਨੂੰ ਰਾਜਨੀਤੀ ਸਿਖਾਈ। ਇਹ ਦਸਵੇਂ ਪਾਤਸ਼ਾਹ ਨੇ ਸਾਰਾ ਪ੍ਰਸੰਗ ਲਿਖਿਆ ਰਾਮਾ ਅਵਤਾਰ ਦੇ ਵਿੱਚ। ਫਿਰ ਅੰਤਮ ਸਮੇਂ ਦੇ ਉੱਤੇ ਜਾ ਕੇ ਸਿੱਖਿਆ ਲਈ ਆ, ਪਰ ਆਤਮਕ ਗਿਆਨੀ ਨਾ ਹੋ ਸਕਿਆ। ਜੇ ਆਤਮ ਗਿਆਨੀ ਹੁੰਦਾ ਫਿਰ ਪੁੱਠਾ ਕੰਮ ਕਰਦਾ ਹੀ ਕਾਹਨੂੰ। ਇਸ ਕਰਕੇ ਸੰਸਾਰ ਦੇ ਅੰਦਰ ਜਿਹੜੇ ਕਿ ਬੁੱਧੀਵਾਨ ਹੋਏ ਨੇ ਜ਼ਿਆਦਾ ਹੀ, ਬਹੁਤੇ ਬੁੱਧੀ ਜਿਹੜੀ ਖਰਾਬ ਵੀ ਕਰਦੀ ਹੈ, ਕਿਉਂਕਿ ਬੁੱਧੀ ਬਾਹਲੀ ਨਹੀਂ ਠੀਕ ਰਹਿੰਦੀ। ਆਤਮ ਵਿਸ਼ੈਣੀ ਵਿਵੇਕ ਬੁੱਧੀ ਆਤਮਕ ਤੌਰ 'ਤੇ ਤਾਂ ਠੀਕ ਹੈ, ਪਰ ਜੇ ਇਕੱਲਾ ਸਾਇੰਸ ਵਾਲਿਆਂ ਨੂੰ ਇਕੱਲਾ ਹੀ ਬੁੱਧੀ ਨੂੰ ਤਾਹਾਂ ਚੱਕੀ ਜਾਂਦੇ। ਹੁਣ ਸਾਇੰਸ ਕਹਿੰਦੀ ਅਸੀਂ ਗਾਹਾਂ ਹੀ ਵੱਧ ਗਏ, ਕੋਈ ਨਹੀਂ ਇਹ ਵੀ ਲੱਗ ਜਾਣਾ ਪਤਾ ਵੀ ਸਾਇੰਸ ਕਿੰਨੀ ਕੁ ਤਾਹਾਂ ਜਾਂਦੀ ਹੈ। ਇਸ ਕਰਕੇ ਕਹਿੰਦੇ ਨੇ ਪਰਮੇਸ਼ੁਰ ਹੈ ਉਹ ਅਕਾਲ ਪੁਰਖ ਵਾਹਿਗੁਰੂ, ਹੇ ਮਾਈ ਜੇ ਤੂੰ ਛੰਦ ਬਣਾਉਣੀ ਆ ਤਾਂ ਤੂੰ ਵੀ ਉਹ 'ਚ ਪ੍ਰੇਮ ਕਰ। ਸੋ ਇਸ ਪ੍ਰਕਾਰ ਹੁਣ ਇਹ ਸੀ ਸ਼ਬਦ ਸਾਹਮਣੇ ਤੌਰ 'ਤੇ ਜਿਵੇਂ ਆਪਾਂ ਅਰਥ ਕੀਤੇ, ਇਹਦੇ ਅੰਤਰੀ ਭਾਵ ਚੱਲਦੇ ਹਾਂ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਘਰ ਚੌਥਾ ਸੋਰਠ ਪਾੜ ਪੜੋਸਣ ਪੂਛਲੇ ਨਾਮਾ ਕਾ ਪਹਿ ਛਾਨ ਛਵਾਈ ਹੋ। ਪਾੜ ਹੁੰਦਾ ਪਾਸ ਦੀ ਰਹਿਣ ਵਾਲੀ ਜਿਹੜੀ ਪੜੋਸਣ ਗੁਆਂਢਣ ਨਾ, ਜਗਿਆਸੂ ਰੂਪ ਇਸਤਰੀ ਨਾਮਦੇਵ ਤੋਂ। ਸੋ ਕੀ ਪੂਛਲੇ, ਪੁੱਛਦੀ ਹੈ ਜਗਿਆਸੂ ਰੂਪ ਇਸਤਰੀ ਆ ਗਈ ਹੁਣ ਇੱਥੇ। ਜਗਿਆਸੂ ਕਿਵੇਂ ਪੁੱਛਦਾ, ਭਗਤ ਨਾਮਦੇਵ ਜੀ ਨੂੰ ਪ੍ਰਾਪਤੀ ਹੋ ਚੁੱਕੀ ਹੈ। ਕਹਿੰਦੇ ਨਾਮਦੇਵ ਜੀ ਇਹ ਬ੍ਰਹਮ ਵਿੱਦਿਆ ਰੂਪ ਛੱਪਰੀ ਜੀ ਤੁਸੀਂ ਕਿੱਥੋਂ ਬਣਵਾਈ ਹੈ। ਤੋ ਪੈ ਦੁੱਗਣੀ ਮਜ਼ੂਰੀ ਦੈ ਹੋ ਮੋਹ ਕੋ ਬੇਢੀ ਦੇਹੋ ਬਤਾਈ ਹੋ। ਤੁਹਾਡੇ ਨਾਲ ਉਹ ਦੂਣੀ ਮਜ਼ਦੂਰੀ ਦੇਊਂਗਾ। ਦੂਣੀ ਮਜ਼ਦੂਰੀ ਕੀ ਦੇਵੇਗਾ, ਕਹਿੰਦੇ ਦੁੱਗਣਾ ਸਾਧਨ ਕਹੂੰ। ਜੇ ਤੁਸੀਂ 12 ਘੰਟੇ ਭਗਤੀ ਕੀਤੀ ਆ, ਮੈਂ 24 ਘੰਟੇ ਹੀ ਸਮਾਧੀ ਲਾ ਕੇ ਬੈਠਾ ਰਹੂੰ। ਪਰ ਬ੍ਰਹਮ ਵਿੱਦਿਆ ਰੂਪੀ ਛੱਪਰੀ ਦੇ ਬੰਧਨ ਵਾਲਾ ਗੁਰੂ ਰੂਪੀ ਬੇਢੀ ਜਿਹੜਾ ਕਾਰੀਗਰ ਆ, ਮੈਨੂੰ ਦੱਸ ਦਿਓ ਕਿਹੜਾ। ਰੀ ਬਾਈ ਬੇਢੀ ਦੇਣ ਨਾ ਜਾਈ। ਕਹਿੰਦੇ ਜਗਿਆਸੂ ਰੂਪ ਇਸਤਰੀ ਉਹ ਗੁਰੂ ਰੂਪ ਬੇਢੀ ਕਾਰੀਗਰ ਜਿਹੜਾ ਦਿੱਤਾ ਨਹੀਂ ਜਾਂਦਾ। ਜਗਿਆਸੂ ਜਨ ਉਹ ਬਾਈ ਇਹ ਤਾਂ ਇੱਥੋਂ ਨਹੀਂ ਹੋਣਾ ਕੰਮ। ਦੇਖ ਬੇਢੀ ਰਹਿਓ ਸਮਾਈ। ਬ੍ਰਹਮ ਦ੍ਰਿਸ਼ਟੀ ਨਾਲ ਦੇਖਣਾ ਕਰ, ਗੁਰੂ ਰੂਪ ਬੇਢੀ ਆ ਨਾ ਜਿਹੜਾ ਕਾਰੀਗਰ, ਪਰਮੇਸ਼ੁਰ ਦੀ ਜੋਤ ਹੋਣੇ ਕਰਕੇ ਉਹ ਸਰਵ ਵਿਆਪਕ ਹੋਇਆ ਹੋਇਆ ਸਾਰੇ ਕਿਤੇ ਸਮਾਇਆ ਹੋਇਆ। ਕਹਿੰਦੇ ਸਮਾਇਆ ਹੋਇਆ ਕਿੱਥੇ, ਮੈਨੂੰ ਕੋਈ ਮਾੜਾ ਜਿਹਾ ਦੱਸੋ ਤਾਂ ਸਹੀ ਉਹਦਾ ਤਾਂ ਪਤਾ। ਹਮਾਰ ਹੈ ਬੇਢੀ ਪ੍ਰਾਣ ਆਧਾਰਾ ਰਹਾ। ਉਹ ਗੁਰੂ ਬੇਢੀ ਸਾਡੇ ਪ੍ਰਾਣਾਂ ਦਾ ਆਸਰਾ। ਜਿਹੜੇ ਤਾਂ ਸਾਹ ਚੱਲਦੇ ਨੀ, ਦੇਖ ਲਾ ਚੱਲਦੇ ਨਾ ਸਾਹ। ਕਹਿੰਦੇ ਹਾਂਜੀ। ਕਹਿੰਦੇ ਉਹੀ ਚਲਾ ਰਿਹਾ ਅੰਦਰੋਂ, ਰੋਟੀ ਖਾਂਦਾ ਹਜ਼ਮ ਹੋ ਜਾਂਦੀ। ਕਿਵੇਂ ਹੋ ਜਾਂਦੀ, ਉਹੀ ਕਰ ਰਿਹਾ ਅੰਦਰ ਹੀ ਆ ਉਹ ਪ੍ਰਾਣਾਂ ਦਾ ਆਸਰਾ ਸਾਡਾ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਕਿਤੇ ਉਹਨੂੰ ਜਾ ਕੇ ਦੇਖਣ ਦੀ ਲੋੜ ਨਹੀਂ ਵੀ ਕਿਤੇ ਜੰਗਲਾਂ 'ਚ ਬੈਠਾ। ਫਿਰ ਮਹਾਰਾਜ ਜੀ ਉਹ ਮਿਲੇਗਾ ਕਿਵੇਂ, ਅੰਦਰ ਹੀ ਬੈਠਾ ਜੀ। ਬੇਢੀ ਪ੍ਰੀਤ ਮਜ਼ੂਰੀ ਮੰਗੈ ਜਾਓ ਕੋ ਛਾਨ ਛਵਾਵੈ ਹੋ। ਉਹ ਗੁਰੂ ਰੂਪ ਮਿਸਤਰੀ ਪ੍ਰੀਤੀ ਰੂਪ ਮਜ਼ਦੂਰੀ ਮੰਗਦਾ, ਕਹਿੰਦੇ ਮੈਨੂੰ ਪਿਆਰ ਕਰ। ਇਸ ਕਰਕੇ ਸੰਸਾਰ ਦੇ ਲੋਕ ਤਾਂ ਐਂ ਕਹਿੰਦੇ ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਆ। ਕਹਿੰਦੇ ਉਹ ਪਰਮਾਤਮਾ ਨਾਲੋਂ ਤਾਂ ਦਾਤ ਨੂੰ ਜ਼ਿਆਦਾ ਲੋਕ ਪਿਆਰ ਕਰਦੇ ਆ, ਪਰ ਰੱਬ ਕਹਿੰਦਾ ਉਹ ਦਾਤਾਂ ਤਾਂ ਮੈਂ ਦੇਈ ਹੋਈ ਜਾਣੀ, ਮੈਨੂੰ ਪਿਆਰ ਕਰੋ ਮੈਨੂੰ। ਆਪਾਂ ਪਿਆਰ ਨਹੀਂ ਕਰਦੇ ਪਰਮਾਤਮਾ ਨੂੰ, ਪਦਾਰਥਾਂ ਨੂੰ ਕਰਦੇ ਹਾਂ। ਕਹਿੰਦੇ ਜੋ ਕਹੂ ਉਹਦੇ ਪਾਸੋਂ ਬ੍ਰਹਮ ਵਿੱਦਿਆ ਰੂਪੀ ਛੰਦ ਬਣਾਉਣਾ ਚਾਹੇ ਤਾਂ ਉਹਨੂੰ ਪਿਆਰ ਕਰੋ। ਲੋਗ ਕੁਟੰਬ ਸਭ ਹੋ ਤੇ ਤੋਰੈ ਤਾਂ ਆਪਨ ਬੇਢੀ ਆਵੈ ਹੋ। ਸਾਰੇ ਲੋਕਾਂ ਤੇ ਪਰਿਵਾਰ ਨਾਲੋਂ ਪ੍ਰੀਤੀ ਤੋੜੇ ਤਾਂ ਗੁਰੂ ਰੂਪੀ ਮਿਸਤਰੀ ਆਪੇ ਆਵੇਗਾ। ਦੁਨੀਆਂ ਨਾਲੋਂ ਪਿਆਰ ਤੋੜ ਲਓ ਪਹਿਲਾਂ। ਸੋ ਜਿਵੇਂ ਰਾਜੇ ਸ਼ਿਵਨਾਭ ਦੇ ਪ੍ਰੇਮ ਕਰਨ ਤੇ ਗੁਰੂ ਨਾਨਕ ਦੇਵ ਜੀ ਆਪੇ ਸੰਗਲਾ ਦੀਪ 'ਚ ਗਏ ਸੀ। ਐਸੋ ਬੇਢੀ ਵਰਨ ਨਾ ਸਾਕਾਂ ਸਭ ਅੰਤਰ ਸਭ ਠਾਈ ਹੋ। ਐਸੇ ਗੁਰੂ ਰੂਪ ਬੇਢੀ ਜਿਹੜੀ ਨਾ, ਕੀ ਕਹਿੰਦੇ ਜਸ ਮੈਂ ਕੀ ਕਥਨ ਕਰਾਂ ਉਹਨਾਂ, ਜਿਨ੍ਹਾਂ ਦਾ ਸਮੂਹ ਜਸ ਸਾਰਿਆਂ ਸਿੱਖਾਂ ਤੇ ਅੰਤਕਰਨ ਰੂਪੀ ਥਾਂ ਦੇ ਅੰਦਰ ਹੋ ਰਿਹਾ। ਗੂੰਗੈ ਮਹਾਂ ਅੰਮ੍ਰਿਤ ਰਸ ਚਾਖਿਆ ਪੂਛੇ ਕਹਿਣ ਨਾ ਜਾਈ ਹੋ। ਜਿਵੇਂ ਗੂੰਗਾ ਆਦਮੀ ਦੁੱਧ ਦਹੀਂ ਜਾਂ ਮਹਾਂ ਅੰਮ੍ਰਿਤ ਰੂਪ ਰਸਾਂ ਨੂੰ ਚੱਖਦਾ, ਪਰ ਜੇ ਕੋਈ ਪੁੱਛੇ ਤੈਨੂੰ ਕਿੰਨਾ ਆਨੰਦ ਆਇਆ ਤਾਂ ਉਸ ਪਾਸੋਂ ਕੁਛ ਕਿਹਾ ਨਹੀਂ ਜਾਂਦਾ। ਭਗਤ ਵੀ ਗੂੰਗਾ ਹੀ ਹੋ ਜਾਂਦਾ, ਕਬੀਰ ਗੂੰਗਾ ਹੋਊਗਾ, ਬਾਵਰਾ ਬਹਿਰਾ ਹੋਊਗਾ ਕਾਨ। ਸੋ ਇਸ ਕਰਕੇ ਗੂੰਗਾ ਤਾਂ ਹੋ ਜਾਂਦਾ ਜਿਵੇਂ ਕੋਈ ਬੰਦਾ ਬੰਦਿਆਂ 'ਚ ਬੈਠਾ ਪਰਮੇਸ਼ੁਰ ਧਿਆਨ ਲਾ ਕੇ ਉਹ ਕਿਸੇ ਦੀ ਨਿੰਦਿਆ ਕਰੀ ਜਾਣ, ਕਿਸੇ ਦੀ ਚੁਗਲੀ ਕਰੀ ਜਾਣ, ਕਹਿੰਦੇ ਤੂੰ ਗੂੰਗਾ ਤੂੰ ਬੋਲਦਾ ਹੀ ਨਹੀਂ। ਅਗਲਾ ਆਪਣਾ ਅੰਦਰੇ ਅੰਦਰ ਵਾਹਿਗੁਰੂ ਵਾਹਿਗੁਰੂ ਕਰੀ ਗਿਆ, ਮੂਲ ਮੰਤਰ ਕਰੀ ਗਿਆ, ਅਗਲਾ ਕਹਿੰਦਾ ਮੈਂ ਕਿਉਂ ਨਿੰਦਿਆ ਕਰਾਂ। ਹੁਣ ਭਗਤ ਜਨ ਦਾ ਨਿੰਦਿਆ ਵੱਲੋਂ ਚੁਗਲੀ ਵੱਲੋਂ ਗੂੰਗੇ ਹੋ ਜਾਂਦੇ ਨੇ, ਕਹਿੰਦੇ ਤੈਨੂੰ ਦੀਂਦਾ ਨਹੀਂ ਹੁਣ, ਕਹਿੰਦੇ ਹੁਣ ਮੈਨੂੰ ਦੀਂਦਾ ਨਹੀਂ, ਸੰਸਾਰ ਦੀਂਦਾ ਹੀ ਨਹੀਂ ਮਿਥਿਆ ਰੂਪ ਜਾਣ ਕੇ, ਕਹਿੰਦੇ ਬ੍ਰਹਮ ਹੀ ਦੀਂਦਾ, ਅੱਖਾਂ ਤੋਂ ਅੰਨਾ ਹੋ ਗਿਆ ਸੰਸਾਰ ਵੱਲੋਂ, ਪਰ ਪਰਮੇਸ਼ਰ ਵੱਲ ਅੱਖਾਂ ਖੁੱਲ ਗਈਆਂ, ਕੰਨਾਂ ਕਰਕੇ ਬੋਲਾ ਹੋ ਗਿਆ। ਕਹਿੰਦੇ ਜੇ ਕੋਈ ਨਿੰਦਾ ਚੁਗਲੀ ਕਰਦਾ ਧਿਆਨ ਹੀ ਨਹੀਂ ਦਿੰਦਾ ਉੱਧਰ ਨੂੰ, ਸੁਣਦਾ ਹੀ ਨਹੀਂ, ਇਹ ਕਹਿੰਦੇ ਬੋਲਾ ਹੋ ਗਿਆ। ਹੁਣ ਇਸ ਕਰਕੇ ਕਹਿੰਦੇ ਹੁਣ ਉਹ ਜਿਹੜਾ ਰੱਬ ਦਾ ਗੂੰਗਾ, ਜਿਹੜਾ ਨਾਮ ਅੰਮ੍ਰਿਤ ਰਸ ਆ ਗਿਆ, ਉਹਨੂੰ ਪੁੱਛੀ ਜਾਓ ਉਹ ਹੱਸ ਕੇ ਹੀ ਛੱਡਦਾ। ਬਸ ਬ੍ਰਹਮ ਗਿਆਨੀ ਵੀ ਐਂ ਕਰਦੇ, ਕੋਈ ਗੱਲ ਪੁੱਛ ਲਈਏ ਅਭਿਆਸੀਆਂ ਨੂੰ ਪੁੱਛ ਲਈਏ, ਉਹ ਹੱਸ ਛੱਡਦੇ ਬਸ। ਕਿਉਂ? ਕਹਿੰਦੇ ਦੱਸਣ ਦਾ ਕੀ ਫਾਇਦਾ, ਕਿਸੇ ਉਹੋ ਜਿਹੇ ਦੱਸਾਂਗੇ ਜਿਹੜਾ ਜਗਿਆਸੂ ਹੈ, ਇਹਨਾਂ ਨੂੰ ਕੀ ਦੱਸਣਾ। ਬੇਡੀ ਕੇ ਗੁਣ ਸੋਨਰੀ ਬਾਈ ਜਲਧ ਬਾਂਧ ਧਰੂ ਥਾਪਿਓ ਹੋ ਰੇ ਭਾਈ। ਕਹਿੰਦੇ ਸੁਣ ਹੇ ਮਾਈ, ਸੁਣ ਜਗਿਆਸੂ ਰੂਪ ਇਸਤਰੀ, ਸੁਣ ਤੂੰ ਗੁਰੂ ਰੂਪ ਕਾਰੀਗਰ ਦੇ ਗੁਣਾਂ ਨੂੰ ਸੁਣਨਾ ਕਰ। ਗੁਰਾਂ ਨੇ ਸੰਸਾਰ ਸਾਗਰ ਤੇ ਨਾਮ ਰੂਪ ਪੁਲ ਬੰਨਿਆ ਅਤੇ ਜਗਿਆਸੂ ਦੀ ਬਿਰਤੀ ਨੂੰ ਧਰੂ ਕੀਤਾ ਅਚਲ, ਅਚਲ ਪਦਵੀ ਉੱਪਰ ਥਾਪਿਆ, ਅਚਲ ਕਰਕੇ ਸਰੂਪ ਵਿੱਚ ਸਥਾਪਨ ਕੀਤਾ। ਨਾਮੇ ਕੇ ਸਵਾਮੀ ਸੀ ਅਬਹੋਰੀ, ਨਾਮਦੇਵ ਜੀ ਕਥਨ ਕਰਦੇ ਆ ਵੀ ਸਾਡੇ ਸਵਾਮੀ ਨੇ ਸੀ ਹੁੰਦੀ ਸ਼ਾਂਤੀ ਨੂੰ ਸੰਸਾਰ ਵਿੱਚ ਮੁੜ ਕੇ ਬਹੋਰੀ ਹੁੰਦਾ ਬਹਾਲ ਕੀਤਾ, ਭਾਵ ਸੰਸਾਰ ਵਿੱਚ ਸ਼ਾਂਤੀ ਨੂੰ ਕਾਇਮ ਕੀਤਾ। ਤਪਤ ਮਾਹੇ ਠਾਂਡ ਵਰਤਾਈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਪੁਕਾਰ ਸੁਣ ਕੇ ਜਲੰਦੇ ਜਗਤ ਨੂੰ ਬਾਣੀ ਦੀ ਦਾਤ ਰਾਹੀਂ ਰੱਖਿਆ ਕੀਤੀ ਹੈ। ਲੰਕ ਭਭੀਖਣ ਆਪਿਓ ਹੋ, ਲੰਕ ਹੁੰਦਾ ਸਰੀਰ ਰੂਪੀ ਲੰਕਾ, ਜਿਹੜੀ ਸਰੀਰ ਦੇ ਵਿੱਚ ਭੈ ਨੂੰ ਧਾਰਨ ਵਾਲਾ ਜੋ ਅਧਿਕਾਰੀ ਆ, ਉਹਦਾ ਦੇਹ ਅਭਿਮਾਨ ਜਿਹੜਾ ਸੀ ਨਾ ਦੂਰ ਕਰਕੇ ਰੂਪ ਦੇ ਵਿੱਚ ਥਾਪ ਦਿੱਤੀ ਹੈ। ਤੇ ਇਸ ਕਰਕੇ ਜਿਹੜਾ ਇਹ ਜੀਵ ਸੀਗਾ ਅਧਿਕਾਰੀ ਜੀਵ, ਉਹ ਦੇਹ ਅਭਿਮਾਨ ਨੂੰ ਦੂਰ ਕਰ ਦਿੱਤਾ। ਜਿਹੜਾ ਦੇਹ ਅਭਿਮਾਨ ਰੂਪੀ ਰਾਵਣ ਸੀ ਉਹਨੂੰ ਤਾਂ ਖਤਮ ਕਰ ਦਿੱਤਾ, ਰਾਮ ਰਾਮ ਉਚਾਰ ਕੇ ਵਾਹਿਗੁਰੂ ਵਾਹਿਗੁਰੂ ਉਚਾਰ ਕੇ। ਉਹਦੇ ਹਿਰਦੇ ਦੇ ਅੰਦਰ ਕਹਿੰਦੇ ਫਿਰ ਭਭੀਖਣ ਸੀ ਜਿਹੜਾ ਗੁਰਮੁਖ, ਉਹਨੂੰ ਥਾਪ ਦਿੱਤਾ, ਮਨ ਨੂੰ ਭਭੀਖਣ ਬਣਾ ਲਿਆ। ਬੁੱਧੀ ਰੂਪ ਸੀਤਾ ਨੂੰ ਰਾਵਣ ਲੈ ਗਿਆ ਸੀ ਪਹਿਲਾਂ, ਫਿਰ ਰਾਮ ਦੇ ਨਾਮ ਨਾਲ ਕਹਿੰਦੇ ਬੁੱਧੀ ਜਿਹੜੀ ਸੀਗੀ ਉਹ ਵਿਵੇਕ ਵਾਲੀ ਹੋ ਗਈ, ਮੋੜ ਲਿਆਂਦੀ ਵਾਪਸ, ਇਸ ਪ੍ਰਕਾਰ ਹੋਈ ਆ। ਸੋ ਇਹਦੇ ਵਿੱਚ ਇਹ ਵੀ ਆ ਜਾਂਦਾ ਨਾ ਬਚਨ ਕਿ ਨਾਮੇ ਕੇ ਸਵਾਮੀ ਸੀ ਬਹੋਰੀ, ਸ਼ਾਂਤੀ ਹੁੰਦੀ ਜਾਂ ਬੁੱਧੀ ਹੁੰਦੀ। ਬੁੱਧੀ ਨੂੰ ਕਿਉਂਕਿ ਹੰਕਾਰ ਰੂਪੀ ਰਾਵਣ ਚੁੱਕ ਕੇ ਲੈ ਗਿਆ ਸੀ, ਫਿਰ ਉਹ ਮੋੜ ਕੇ ਲਿਆਂਦੀ ਹੈ। ਇਸ ਪ੍ਰਕਾਰ ਸੰਸਾਰ ਸਾਗਰ ਦੇ ਉੱਤੇ ਨਾਮ ਦਾ ਪੁਲ ਬੰਨ ਕੇ ਸਾਰੀ ਜਿਹੜੀ ਸੀ ਆਸਰੀ ਸੰਪਦਾ ਫੌਜ ਸੀ ਰਾਵਣ ਦੀ ਅਤੇ ਦੈਵੀ ਸੰਪਦਾ ਇੱਧਰੋਂ ਭੇਜੀ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ਾਂਤੀ, ਇਹ ਸਾਰੇ ਸ਼ੁਭ ਗੁਣਾਂ ਦੀ ਫੌਜ ਨੇ ਜਾ ਕੇ ਹਮਲਾ ਕੀਤਾ। ਇਸ ਪ੍ਰਕਾਰ ਦੇ ਨਾਲ ਜਾ ਕੇ ਫਿਰ ਦੇਹ ਦੇ ਆਸ ਦੂਰ ਕਰਕੇ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੋਇਆ। ਸੋਰਠ ਕਰ ਤੀਜਾ ਆਣ ਮੜਿਆ, ਮੰਦਲ ਬਾਜੈ ਬਿਨ ਸਾਵਣ ਘਨ ਹਰ ਗਾਜੈ। ਇਹ ਹੁਣ ਬੜੀਆਂ ਡੂੰਘੀਆਂ ਅਵਸਥਾ ਨੇ ਬਾਣੀ ਦੀਆਂ, ਨਾਮ ਜਪਣ ਲਈ ਅਭਿਆਸੀਆਂ ਵਾਸਤੇ ਆ ਇਹ ਚੀਜ਼ਾਂ, ਆਮ ਬੰਦੇ ਦੀ ਸਮਝ ਤੋਂ ਪਰੇ ਆ। ਸੋਰਠ ਰਾਗਣੀ ਚ ਤੀਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਪ੍ਰਸ਼ਨ ਕੀਤਾ ਨਾਮ ਦੀ ਵੀ ਸੰਸਾਰ ਕੈਸਾ, ਸੱਚਾ ਹੈ ਜਾਂ ਝੂਠਾ। ਨਾਮਦੇਵ ਜੀ ਫਰਮਾਉਂਦੇ ਹਨ ਆਣ ਮੜਿਆ ਮੰਦਲ ਬਾਜੈ ਬਿਨ ਸਾਵਣ ਕੰਨ ਹਰ ਗਾਜੈ। ਜਿਵੇਂ ਅਣਮੜਿਆ ਮੰਦਲ ਹੁੰਦਾ ਢੋਲ, ਢੋਲ ਹੋਵੇ ਅਣਮੜਿਆ ਹੀ ਤੇ ਕੋਈ ਕਹੇ ਕਿ ਸੋਹਣਾ ਵੱਜਦਾ, ਉਹਦੇ ਉੱਤੇ ਤਾਂ ਚਮੜਾ ਹੀ ਹੈ ਨਹੀਂ, ਅਣਮੜੇ ਨੇ ਵੱਜਣਾ ਕੀ ਹੈ। ਅਤੇ ਜਿਵੇਂ ਸਾਵਣ ਹੁੰਦਾ, ਸਾਵਣ ਬੱਦਲਾਂ ਦੇ ਆਏ ਬਿਨਾਂ ਹੀ ਕੋਈ ਕਹੇ ਕਿ ਕੰਨ ਹਰ ਹੁੰਦਾ, ਬੱਦਲ ਬੜਾ ਗੱਜ ਰਿਹਾ, ਸਾਉਣ ਆ ਗਿਆ ਬਈ, ਸਾਉਣ ਆ ਗਿਆ, ਸਾਵਣ ਦੇ ਆਏ ਤੋਂ ਬਿਨਾਂ ਹੀ ਬੱਦਲ ਗੱਜ ਪਿਆ। ਕਹਿੰਦੇ ਜਿਵੇਂ ਇਹ ਗੱਲਾਂ ਨਹੀਂ ਹੋ ਸਕਦੀਆਂ, ਐਵੇਂ ਸੰਸਾਰ ਵੀ ਤਿੰਨ ਕਾਲ ਹੀ ਨਹੀਂ ਹੈਗਾ। ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰੈ ਕੋਈ, ਜਿਵੇਂ ਬੱਦਲਾਂ ਤੋਂ ਬਿਨਾਂ ਹੀ ਕੋਈ ਕਹੇ ਕਿ ਵਰਖਾ ਹੋ ਰਹੀ ਹੈ, ਜਿਵੇਂ ਇਹ ਗੱਲਾਂ ਨਹੀਂ ਹੋ ਸਕਦੀਆਂ। ਕਹਿੰਦੇ ਇਵੇਂ ਹੀ ਇਹ ਸੰਸਾਰ ਝੂਠਾ, ਉਹੀ ਪੁਰਸ਼ ਤਰਦਾ ਸੰਸਾਰ ਚੋਂ ਜੋ ਕਿ ਸੰਸਾਰ ਦੇ ਮਿਥਿਆ ਰੂਪ ਤੱਤ ਸਿਧਾਂਤ ਨੂੰ ਵਿਚਾਰਦਾ। ਇਸ ਪ੍ਰਕਾਰ ਤਾਂ ਅਸੀਂ ਬਾਹਰਲਾ ਅਰਥ ਉਹਨਾਂ ਨੂੰ ਤ੍ਰੀਵ ਭਾਵ ਕਹਿੰਦੇ ਨੇ, ਕੋਲ ਕੋਈ ਜੋਗੀ ਆ ਗਿਆ ਤੇ ਉਹਨੇ ਇਹ ਦਸਮ ਦੁਆਰ ਕੈਸਾ ਪੁੱਛਿਆ, ਪ੍ਰਸ਼ਨ ਕੀਤਾ। ਅਸਲ ਚ ਦਸਮ ਦੁਆਰ ਦਾ ਬਚਨ ਕਰਦੇ ਨੇ, ਅਣ ਮੜਿਆ ਮੰਦਲ ਬਾਜੈ। ਕਹਿੰਦੇ ਦਸਮ ਦੁਆਰ ਰੂਪੀ ਢੋਲ ਅਣਮੜਿਆ ਹੀ ਹੈ, ਇਹਨੂੰ ਕਿਸੇ ਨੇ ਮੜਿਆ ਨਹੀਂ ਤੇ ਦਸਮ ਦੁਆਰ ਵਿੱਚ ਬਾਜੇ ਵੱਜ ਰਹੇ ਨੇ। ਉੱਥੇ ਜਾ ਕੇ ਮੰਦਲ ਵੱਜਦਾ ਇਹ, ਅੰਦਰੋਂ ਇਹ ਸਾਰੀਆਂ ਚੀਜ਼ਾਂ ਵੱਜਦੀਆਂ ਨੇ। ਅੰਦਰੋਂ ਪੰਜ ਸ਼ਬਦ ਵੱਜਦੇ ਨੇ, ਅਨਹਦ ਸ਼ਬਦ ਵੱਜਦੇ ਨੇ, ਬੰਦਗੀ ਹੁੰਦੀ, ਸਿਮਰਨ ਦੀ ਆਵਾਜ਼ ਆਉਂਦੀ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਇਸ ਪ੍ਰਕਾਰ ਤਤ ਤੰਤੀ ਬਿਤ ਚਰਮ ਕਾ ਕਨਕਾਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿਤ ਸਵਾਸ ਸੁਖਰ ਪਹਿਚਾਨ, ਬਿਨ ਸਾਵਣ ਕਨਹਰ ਗਾਜੈ। ਪ੍ਰਤੱਖ ਬੱਦਲਾਂ ਤੋਂ ਬਿਨਾਂ ਹੀ ਕਨਹਰ ਗਾਜੈ, ਬੱਦਲਾਂ ਜੈਸੀ ਧੁਨ ਗੱਜ ਰਹੀ ਹੈ। ਕਹਿੰਦੇ ਕਈ ਕਹਿੰਦੇ ਜਾਂ ਆਪਣੇ ਕਰਦੇ ਆ ਪਾਠ, ਜਿਹੜੇ ਬਹੁਤੇ ਤਕੜੇ ਅਭਿਆਸੀ ਆ, ਜਿਹੜੇ ਪੰਜ ਬਾਣੀਆਂ ਪੜ੍ਹਦੇ ਵਿਚਾਰੇ ਮਸਾਂ ਹੀ, ਉਹਨਾਂ ਦਾ ਤਾਂ ਹੁਣ ਚਲੋ ਚੜ੍ਹਦੀ ਕਲਾ ਵਧੀਆ, ਕਲਯੁਗ 'ਚ ਬਹੁਤ ਵਧੀਆ। ਪਰ ਗੱਲ ਆਪਾਂ ਅਭਿਆਸ ਦੀ ਕਰਦੇ, ਜਿਹੜੇ ਚਾਰ ਚਾਰ ਅੱਠ ਅੱਠ ਘੰਟੇ ਬੰਦਗੀ ਕਰਦੇ ਨੇ, ਉਹ ਫਿਰ ਕਹਿਣਗੇ ਮੇਰੇ ਸਿਰ 'ਚ ਨਾ ਪਟਾਕੇ ਜਿਹੇ ਪੈਂਦੇ ਨੇ। ਕਈ ਕਹਿਣਗੇ ਬਹੁਤ ਬੜਾ ਜਿਹਾ ਬੰਬ ਚੱਲਦਾ, ਧਮਾਕਾ ਜਿਹਾ ਹੁੰਦਾ ਸਿਰ ਦੇ ਵਿੱਚ, ਉਹ ਸੁਣਦਾ ਆਪਦੇ ਆਪ ਨੂੰ ਹੁੰਦਾ। ਸੋ ਜਿਵੇਂ ਮਹਾਂਪੁਰਖ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਹਰਿਮੰਦਰ ਸਾਹਿਬ ਦੇ ਉੱਪਰਲੀ ਛੱਤ 'ਤੇ ਬਹਿ ਕੇ ਮੂਲ ਮੰਤਰ ਦੇ ਕਈ ਉੱਥੇ ਚਾਲੀ ਚਾਲੀ ਦਿਨ ਲਾਏ ਸੀਗੇ, ਇੱਕ ਦਿਨ ਫਿਰ ਮਹਾਂਪੁਰਖਾਂ ਦੱਸਣ ਲੱਗ ਪਏ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੂੰ। ਕਹਿੰਦੇ ਮਹਾਰਾਜ ਜੀ, ਮੈਂ ਜਦੋਂ ਅੱਜ ਪਾਠ ਕਰਦਾ ਸੀ ਬੈਠਾ, ਕਹਿੰਦੇ ਇੰਨੀ ਜ਼ੋਰ ਦੀ ਆਕਾਸ਼ 'ਚ ਧਮਾਕੇ ਹੋਏ। ਸੰਤ ਹੱਸ ਪਏ, ਕਹਿੰਦੇ ਭਾਈ ਉਹ ਆਕਾਸ਼ 'ਚ ਨਹੀਂ ਹੋਏ, ਦਸਮ ਦੁਆਰ ਖੁੱਲ੍ਹਿਆ ਤੇਰਾ। ਉਹ ਦਸਮ ਦੁਆਰ ਜਦੋਂ ਖੁੱਲ੍ਹਦਾ ਉਦੋਂ ਬਹੁਤ ਵੱਡੇ ਵੱਡੇ ਐਂ ਲਾ ਜਿਵੇਂ ਬੜੇ ਵੱਡੇ ਬੰਬ ਚੱਲਦੇ, ਧਮਾਕੇ ਚੱਲਦੇ ਹੁੰਦੇ ਨੇ। ਹੁਣ ਜਿਹੜੇ ਵਿਚਾਰੇ ਮੋਟੇ ਦਿਮਾਗ ਵਾਲੇ ਲੋਕ ਰੋਟੀਆਂ ਖਾਣੇ ਆ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕਿੱਥੇ ਗਿਆਨ ਹੈ। ਇਸ ਕਰਕੇ ਉਹ ਸੰਸਾਰ ਦੇ ਲੋਕ ਜਿਨ੍ਹਾਂ ਦਾ ਖਾਣ ਪੀਣ ਵਿੱਚ ਹੀ ਧਿਆਨ, ਉਹ ਵੀ ਬਾਈ ਜੇ ਮਿਹਨਤ ਕਰੋਗੇ ਤੁਹਾਨੂੰ ਵੀ ਪਤਾ ਲੱਗ ਜਾਊ। ਇਸ ਕਰਕੇ ਇਹ ਵੀ ਬਹੁਤ ਉੱਚੀਆਂ ਅਵਸਥਾ ਹਨ। ਇਹ ਜਦੋਂ ਜਾ ਕੇ ਦਸਮ ਦੁਆਰ ਖੁੱਲ੍ਹਦਾ, ਬਿਨ ਸਾਵਣ ਕਨਹਰ ਗੱਜ ਹੈ, ਬੱਦਲਾਂ ਤੋਂ ਬਿਨਾਂ ਹੀ ਫਿਰ ਉੱਥੇ ਬੱਦਲਾਂ ਜੈਸੀ ਧੁਨ ਗੱਜਦੀ ਹੁੰਦੀ ਹੈ, ਬਹੁਤ ਮਿੱਠੀ ਹੁੰਦੀ ਨਾਲੇ ਉਹ ਰਸਦਾਇਕ। ਬਾਦਲ ਬਿਨ ਵਰਖਾ ਹੋਈ, ਪ੍ਰਤੱਖ ਬੱਦਲਾਂ ਤੋਂ ਬਿਨਾਂ ਹੀ ਯੋਗਾਨੰਦ ਦੀ ਵਰਖਾ ਹੋ ਰਹੀ। ਕਹਿੰਦੇ ਉੱਥੇ ਯੋਗੀ ਨੂੰ ਉਪਦੇਸ਼ ਹੈ, ਬ੍ਰਹਮ ਗਿਆਨ ਦਾ ਫੇਰ ਕਰਨਗੇ। ਜਾਓ ਤੱਤ ਵਿਚਾਰ ਹੈ ਕੋਈ, ਜਿਹੜਾ ਕੋਈ ਗੁਰਮੁਖ ਹੈ ਉਹ ਕੋਈ ਇਸ ਯੋਗਾਨੰਦ ਦੇ ਤੱਤ ਸਿਧਾਂਤ ਨੂੰ ਉਜਾਰਤਾ ਹੈ। ਇਸ ਪ੍ਰਕਾਰ ਮਹਾਤਮਾ ਕਿਹੜੇ ਹਨ ਜਿਹੜੇ, ਹੁਣ ਦੂਜੀ ਗੱਲ ਆ ਗਈ, ਅਣ ਮੜਿਆ ਮੰਦਲ ਬਾਜੈ। ਜਿਨ੍ਹਾਂ ਦਾ ਮਨ ਸੰਸਾਰ ਰੂਪੀ ਮੰਦਲ ਹੁੰਦਾ, ਢੋਲ ਨਾਲ ਮੜਿਆ ਹੋਇਆ ਨਹੀਂ ਹੈ, ਅਣ ਤੋਂ ਭਾਵ ਨਹੀਂ ਹੈ, ਅਤੇ ਪਰਮੇਸ਼ਰ ਦੇ ਨਾਮਾਂ ਨੂੰ ਬਾਜੈ ਤੋਂ ਭਾਵ ਵਿਚਾਰਦਾ, ਉਹੀ ਅਸਲੀ ਮਹਾਤਮਾ ਹੁੰਦੇ ਹੈ। ਬਿਨ ਸਾਵਣ ਕਨਹਰ ਗਾਜੈ, ਸਾਵਣ ਹੁੰਦਾ ਮੋਹ, ਅਤੇ ਮੋਹ ਤੋਂ ਬਿਨਾਂ ਹੋਣ ਕਰਕੇ ਉਹਨਾਂ ਮਹਾਤਮਾ ਨੂੰ, ਸੋ ਕਨਹਰ ਹੁੰਦਾ ਪਰਮਾਤਮਾ, ਅਤੇ ਗਾਜਾ ਹੁੰਦਾ ਪ੍ਰਗਟ ਹੋ ਰਿਹਾ। ਬਾਦਲ ਬਿਨ ਵਰਖਾ ਹੋਈ, ਮਾਇਆ ਤੋਂ ਬਿਨਾਂ ਹੋਣ ਕਰਕੇ ਉਹਨਾਂ ਨੂੰ ਬ੍ਰਹਮਾਨੰਦ ਦੀ ਵਰਖਾ ਪ੍ਰਾਪਤ ਹੋਈ ਹੈ। ਜੋ ਤਤ ਵਿਚਾਰ ਹੈ ਕੋਈ, ਸੋ ਕਹਿੰਦੇ ਨੇ ਇਸ ਪ੍ਰਕਾਰ ਜਿਹੜਾ ਕੋਈ ਇਸ ਪ੍ਰਕਾਰ ਦੇ ਸਿਧਾਂਤ ਨੂੰ ਵਿਚਾਰਦਾ ਉਹੀ ਤਰਦਾ ਹੈ। ਮੋਹ ਕਉ ਮਿਲਿਓ ਰਾਮ ਸੁਨੇਹੀ, ਜਿਹ ਮਿਲਿਆ ਦੇਹ ਸੁਦੇਹੀ ਰਹਾਉ। ਰਾਮ ਦੇ ਸੁਨੇਹੀ ਪਿਆਰੇ ਪੂਰਨ ਗੁਰੂ ਮੈਨੂੰ ਮਿਲੇ ਆ, ਜਿਨ੍ਹਾਂ ਸੋ ਗੁਰੂ ਦੇ ਨਾਲ ਮਿਲਣੇ ਕਰਕੇ ਦੇਹ ਦੇ ਵਿੱਚ ਸੁਦੇਹੀ ਦੇਹ ਵਾਲਾ ਪਰਮਾਤਮਾ ਪ੍ਰਾਪਤ ਹੋਇਆ ਹੈ। ਇਸ ਪ੍ਰਕਾਰ ਸੁਨੇਹੀ ਜੋ ਪਿਆਰਾ ਪਰਮਾਤਮਾ ਰਾਮ ਪਰਮਾਤਮਾ ਮੈਨੂੰ ਪ੍ਰਾਪਤ ਹੋਇਆ ਕਰਕੇ ਇਸ ਬਚਨ ਨੂੰ ਹੀ ਇਉਂ ਕਰਦੇ ਹਨ ਕਿ ਹਮਰੋ ਕਰਤਾ ਰਾਮ ਸੁਨੇਹੀ, ਜਿਹਦੇ ਮਿਲਣ ਕਰਕੇ ਮਨੁੱਖਾ ਦੇਹ ਜਿਹੜੀ ਨਾ ਸੁਦੇਹੀ ਹੋ ਗਈ, ਸਫਲ ਹੋ ਗਈ। ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸੀ ਕਿਰਪਾ ਹੋ ਗਈ, ਅਕਾਲ ਪੁਰਖ ਨੇ ਮਿਹਰ ਕਰ ਦਿੱਤੀ ਹੈ, ਜਿਹ ਮਿਲਿਆ ਦੇਹ ਸੁਦੇਹੀ ਸਫਲ ਹੋ ਗਈ। ਮੇਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ। ਕਹਿੰਦੇ ਜਿਵੇਂ ਲੋਹਾ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ ਨਾ, ਇਸੇ ਤਰ੍ਹਾਂ ਪਾਰਸ ਰੂਪੀ ਗੁਰੂ ਨਾਲ ਮਿਲ ਕੇ ਮੁੱਖ ਹੁੰਦਾ ਸ਼੍ਰੋਮਣੀ ਰਤਨ ਵਾਂਗੂ ਬੇਕੀਮਤਾ ਜੋ ਪਰਮਾਤਮਾ ਹੈ, ਸਾਤ ਭਾਵ ਉਹਨੂੰ ਮਨ ਵਿੱਚ ਮਨਸਾ ਹੁੰਦੀ ਬੁੱਧੀ ਵਿੱਚ ਪਰੋਇਆ, ਧਾਰਨ ਕੀਤਾ ਤਾਂ ਸੋਨੇ ਵਾਂਗ ਸ਼ੁੱਧ ਹੋ ਗਿਆ। ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ, ਰਾਮ ਤੇ ਵਿਸ਼ਰਾਮ ਆਉਣਾ, ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ, ਰਾਮ ਪਰਮੇਸ਼ਰ ਜਿਹੜਾ ਪਾਰਸ ਤੇ ਚੰਦਨ ਹੈ, ਆਪਾਂ ਕੀ ਹਾਂ ਲੱਕੜ ਤੇ ਲੋਹਾ। ਹਰ ਸੰਗ ਹਰੀ ਸਤਸੰਗ ਪਏ, ਹਰ ਕੰਚਨ ਚੰਦਨ ਕੀਨੇ, ਨਿਜ ਭਾਉ ਭਇਆ ਭ੍ਰਮ ਭਾਗਾ, ਗੁਰ ਪੂਛੇ ਮਨ ਪਤੀ ਆਗਾ। ਆਪਣੇ ਸਵੈ ਸਰੂਪ ਦਾ ਭਾਵ ਜਿਹੜਾ ਗਿਆਨ ਹੋਇਆ ਤਾਂ ਭਰਮ ਦੂਰ ਹੋ ਗਿਆ। ਸੋ ਗੁਰਾਂ ਪਾਸੋਂ ਪੁੱਛਣ ਕਰਕੇ ਮਨਪਤੀ ਆਗਾ ਭਰੋਸੇ ਵਾਲਾ ਹੋਇਆ ਮਨ। ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਂਦਿਆਂ, ਜਿਵੇਂ ਨਦੀ ਦੇ ਪਾਣੀ ਵਿੱਚ ਘੜੇ ਦਾ ਜਿਹੜਾ ਜਲ ਆ ਉਹ ਵਾਧੀ ਨੂੰ ਛੱਡ ਕੇ ਸਮਾ ਜਾਂਦਾ। ਨਦੀ ਦੇ ਪਾਣੀ ਵਿੱਚ ਘੜਾ ਰੱਖ ਦੀਏ ਭਰਿਆ ਹੋਇਆ, ਘੜੇ ਨੂੰ ਡੰਡਾ ਮਾਰੋ ਟੁੱਟ ਗਿਆ, ਪਾਣੀ ਪਾਣੀ 'ਚ ਮਿਲ ਗਿਆ। ਇਸੇ ਪ੍ਰਕਾਰ ਅਵਿਦਿਆ ਉਪਾਧੀ ਨੂੰ ਛੱਡ ਕੇ ਮੈਂ ਸਾਰਿਆਂ ਵਿੱਚ ਇੱਕ ਰਾਮ ਨੂੰ ਹੀ ਪਰਿਪੂਰਨ ਜਾਣਿਆ, ਘੜਾ ਭੰਨ ਦਿੱਤਾ। ਅੰਤ ਹੈ ਕਰਮ ਰੂਪ ਕੁੰਭ ਹੁੰਦਾ, ਘੜੇ ਵਿੱਚੋਂ ਜਦੋਂ ਸਕਾਮ ਕਰਮਾਂ ਰੂਪੀ ਜਾਂ ਵਾਸ਼ਨਾ ਰੂਪੀ ਜਲ ਸਮਾਨਿਆ ਡੁੱਲ ਗਿਆ ਤਾਂ ਸਾਰੇ ਇੱਕ ਰਾਮ ਪਰਮੇਸ਼ਰ ਨੂੰ ਪਰਿਪੂਰਨ ਜਾਣ ਲਿਆ। ਇਹ ਆਪਾਂ ਸੋ ਭਗਤ ਕਬੀਰ ਜੀ ਦਾ ਵੀ ਸ਼ਬਦ ਜਿਹੜਾ ਸੀ ਨਾ ਉਹ ਆਪਾਂ ਸਰਵਣ ਕੀਤਾ ਸੀ, ਉਹਨਾਂ ਨੇ ਵੀ ਇਹੀ ਬਚਨ ਕੀਤਾ ਸੀ ਕਿ ਕਿਸ ਪ੍ਰਕਾਰ ਜਿਹੜਾ ਸੀ ਉਹ ਭਾਂਡਾ ਤੋੜ ਦਿੱਤਾ, ਪਾਣੀ ਡੋਲ ਦਿੱਤਾ, ਅਤੇ ਪਾਣੀ ਡੋਲਣ ਦੇ ਨਾਲ ਫਿਰ ਉਹ ਜਿਹੜਾ ਸੀ ਕਿਰਪਾ ਹੋ ਗਈ ਅਕਾਲ ਪੁਰਖ ਦੀ, ਉਹ ਸੰਸਾਰ ਸਮੁੰਦਰ ਦੇ ਵਿੱਚ ਪਾਣੀ ਜਿਹੜਾ ਸੀ ਉਹ ਡੋਲ ਦਿੱਤਾ ਅਸੀਂ ਕਿਹੜਾ ਸਕਾਮ ਕਰਮਾਂ ਦਾ। ਜਦੋਂ ਸਕਾਮ ਕਰਮਾਂ ਦਾ ਪਾਣੀ ਡੋਲਿਆ ਤਾਂ ਉਸ ਵਕਤ ਉਹਦੇ ਨਿਸ਼ਕਾਮ ਜਲ ਪਾ ਲਿਆ, ਬਸ ਇੰਨੇ ਨਾਲ ਹੀ ਕਿਰਪਾ ਹੋ ਗਈ। ਜਦੋਂ ਤੱਕ ਆਪਾਂ ਸਕਾਮ ਕਰਮ ਕਰੀ ਜਾਂਦੇ ਹਾਂ ਉਦੋਂ ਤੱਕ ਆਪਾਂ ਸਮਝ ਲਓ ਸਕਾਮ ਕਰਮਾਂ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਮਿਲਦੀ। ਤੋ ਜਿਵੇਂ ਫਰਮਾਇਆ ਸੀ ਨਾ ਕਬੀਰ ਜੀ ਨੇ, ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ। ਹਿਰਦਾ ਕਮਲ ਰੂਪੀ ਕੁੰਭ ਘੱਟ ਜੋ ਸਕਾਮ ਕਰਮਾਂ ਰੂਪ ਜਲ ਨਾਲ ਭਰਿਆ ਹੋਇਆ ਸੀ, ਉਸ ਹਿਰਦੇ ਕਮਲ ਨੂੰ ਉਬਾ ਹੁੰਦਾ ਮੂਧਾ ਕਰਕੇ ਸੰਸਾਰ ਵੱਲੇ ਪਾਸਿਓਂ ਹਟਾ ਕੇ ਸੋ ਸਕਾਮ ਕਰਮਾਂ ਰੂਪੀ ਜਿਹੜਾ ਜਲ ਸੀ ਉਹ ਮੇਟਿਆ ਭਾਵ ਡੋਲਿਆ ਤਾਂ ਪਰਮੇਸ਼ਰ ਵਾਲੇ ਪਾਸੇ ਉਬਾ ਸਿੱਧਾ ਕਰ ਦਿੱਤਾ। ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਾਂ ਮਨ ਮਾਨਿਆ। ਇਹੀ ਬਚਨ ਨਾਮਦੇਵ ਜੀ ਭਗਤ ਜੀ ਕਰਦੇ ਨੇ ਕਿ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਣਿਆ। ਜਿਸ ਵੇਲੇ ਮੈਂ ਚੇਲੇ ਦਾ ਗੁਰਾਂ ਉੱਪਰ ਮਨ ਮੰਨਿਆ ਗਿਆ ਤਾਂ ਗੁਰਾਂ ਦਾ ਮਨ ਮੇਰੇ ਉੱਪਰ ਮੰਨ ਗਿਆ, ਤਾਂ ਫਿਰ ਮੈਂ ਦਾਸ ਨੇ ਕਹਿੰਦੇ ਨਾਮਦੇਵ ਨੇ ਸਿਧਾਂਤ ਰੂਪ ਵਾਹਿਗੁਰੂ ਨੂੰ ਪਛਾਣ ਲੈਣਾ ਕੀਤਾ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਸੋ ਇੱਕ ਵੇਰ ਭਗਤ ਰਵਿਦਾਸ ਜੀ ਦਾ ਪ੍ਰੇਮਾ ਭਗਤੀ ਦੀ ਖਿੱਚ ਦੇ ਖਿੱਚੇ ਹੋਏ ਪਰਮੇਸ਼ਰ ਜੀ ਆ ਗਏ ਸਾਹਮਣੇ, ਸਾਖਿਆਤ ਹੋ ਗਏ। ਭਗਤ ਜੀ ਨਮਸਕਾਰ ਕਰਨ ਲਈ ਉੱਠੇ ਪਰ ਪਰਮੇਸ਼ਰ ਜੀ ਜਾਣ ਕੇ ਕੌਤਕ ਕਰਨ ਲੱਗ ਪਏ, ਉਹਨਾਂ ਨਾਲ ਪਿੱਛੇ ਹਟ ਗਏ। ਕਹਿਣ ਲੱਗੇ ਤੂੰ ਨੀਚ ਜਾਤ ਹੈ, ਤੂੰ ਛੂਤ ਹੈ, ਸਾਨੂੰ ਹੱਥ ਨਹੀਂ ਲਾ ਸਕਦਾ, ਸਾਡੇ ਨੇੜੇ ਨਾ ਹੀ। ਫਿਰ ਪਰਮੇਸ਼ਰ ਜੀ ਨੇ ਜਦੋਂ ਐਂ ਕਿਹਾ ਤੇ ਬੜੇ ਬਰਾਗ ਜਾ ਕੇ ਫਿਰ ਭਗਤ ਜੀ ਨੇ ਸ਼ਬਦ ਉਚਾਰਿਆ ਸੋਠ ਰਾਗ ਦੇ ਵਿੱਚ, ਬਾਣੀ ਭਗਤ ਰਵਿਦਾਸ ਜੀ ਦੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਉਸ ਵਕਤ ਕਹਿਣ ਲੱਗੇ ਰਹਾਉ ਦੀਆਂ ਪੰਕਤੀਆਂ ਵਿੱਚ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਆਂ ਹੋਏ ਨਾ ਤੈਸਾ ਰਹਾਉ। ਇਹ ਮਾਧਵੇ ਮਾਇਆ ਦੇ ਪਤੀ ਪਰਮਾਤਮਾ ਭਰਮ ਕਰਕੇ ਆਪ ਜੀ ਨੇ ਇਹੋ ਜਿਹਾ ਬਚਨ ਕਥਨ ਕੀਤਾ ਕਿ ਹੋਰ ਤਰ੍ਹਾਂ ਕੀਤਾ, ਕਹਿੰਦੇ ਇਹ ਚਮਿਆਰ ਤੂੰ ਸਾਨੂੰ ਛੂਤ ਨਾ ਕਰ, ਅਗਿਆਨ ਦਸ਼ਾ ਵਿੱਚ ਭਰਮ ਦਾ ਸਰੂਪ ਜਿਵੇਂ ਮੰਨਿਆ ਗਿਆ ਸੋ ਉਹ ਸਰੂਪ ਗਿਆਨ ਅਵਸਥਾ ਵਿੱਚ ਨਹੀਂ ਰਹਿੰਦਾ। ਜੇ ਮੈਂ ਅਗਿਆਨੀ ਹਾਂ ਤਾਂ ਆਪ ਦਾ ਆਉਣਾ ਨਿਸ਼ਫਲ ਹੈ, ਫਿਰ ਤੁਸੀਂ ਆਏ ਕਿਉਂ? ਜੇ ਮੈਂ ਗਿਆਨਵਾਨ ਹਾਂ ਤਾਂ ਆਪ ਦਾ ਇਹ ਬਚਨ ਕਹਿਣਾ ਠੀਕ ਨਹੀਂ। ਹੁਣ ਇਹ ਗੱਲ ਨੂੰ ਸਪਸ਼ਟ ਕਰਦੇ ਕਹਿੰਦੇ ਭਗਵਾਨ ਜਦ ਸਾਡੇ ਵਿੱਚ ਹਮ ਸੀ ਹੰਗਤਾ ਸੀ, ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ, ਕਹਿੰਦੇ ਜਦੋਂ ਸਾਡੇ 'ਚ ਹਮ ਸੀ ਹੰਗਤਾਦਿਕ ਵਿਕਾਰ ਸੀ ਤਦੋਂ ਕਹਿੰਦੇ ਤੁਸੀਂ ਨਹੀਂ ਸੀ ਪ੍ਰਾਪਤ ਹੋਏ ਮੈਨੂੰ, ਹੁਣ ਗਿਆਨ ਅਵਸਥਾ ਵਿੱਚ ਤੁਸੀਂ ਪ੍ਰਾਪਤ ਹੋਏ ਹੋ ਤਾਂ ਮੇਰੇ ਵਿੱਚ ਕੋਈ ਮਮਤਾਦਿਕ ਹੁਣ ਵਿਕਾਰ ਨਹੀਂ, ਹਉ ਮੈਂ ਕਰੀ ਤਾਂ ਤੂੰ ਨਾ ਹੀ, ਤੂੰ ਹੋਵੈ ਹਉ ਨਾ। ਸੋ ਇਸ ਕਰਕੇ ਕਹਿੰਦੇ ਹੁਣ ਮੈਂ ਆਪ ਨਾਲ ਕਾਰਜ ਕਾਰਨ ਵਾਂਗੂ ਅਭੇਦ ਹੋ ਗਿਆ ਆਪਸ ਵਿੱਚ ਆਪਾਂ, ਕਿਵੇਂ ਅਨਲ ਅਗਮ ਜੈਸੇ ਲਹਿਰ ਵੈਓ ਧਦ ਜਲ ਕੇਵਲ ਜਲ ਮਾਹੀ। ਇਸ ਪ੍ਰਕਾਰ ਫਰਮਾਉਂਦੇ ਹਨ ਜਿਵੇਂ ਅਨਲ ਹੁੰਦੀ ਪਵਨ ਹੁੰਦੀ, ਅਨਲ ਤੋਂ ਭਾਵ ਪਵਨ ਹਵਾ। ਸੋ ਇਹ ਦੋ ਨੇ, ਇੱਕ ਹੁੰਦੀ ਅਨਿਲ ਨੰਨੇ ਸਿਹਾਰੀ ਨਾਲ ਅੱਗ ਨੂੰ ਕਹਿੰਦੇ ਨੇ, ਜਾਂ ਅਨਲ ਇਹ ਆੜਾ ਨੰਨਾ ਲੱਲਾ ਪਵਨ ਹਵਾ। ਕਹਿੰਦੇ ਜਿਵੇਂ ਹਵਾ ਦੇ ਸੰਬੰਧ ਕਰਕੇ ਜਿਹੜੀ ਅਗਮ ਹੁੰਦੀਆਂ ਅਨੇਕਾਂ ਹੀ ਲਹਿਰਾਂ, ਮੈਂ ਉਹਦੇ ਤੋਂ ਹੁੰਦਾ ਸਮੁੰਦਰ, ਸਮੁੰਦਰ ਦੇ ਝੁੜਦੀਆਂ। ਸੋ ਜਦੋਂ ਨਹੀਂ ਸੀ ਹਵਾ ਉੱਠੀ ਆਈ ਉਦੋਂ ਤੱਕ ਉਹ ਲਹਿਰਾਂ ਉੱਠੀਆਂ ਹੀ ਨਹੀਂ ਸੀ, ਉਦੋਂ ਪਾਣੀ ਦਾ ਪਾਣੀ ਵੀ ਸੀ, ਅਤੇ ਜਦੋਂ ਲਹਿਰਾਂ ਆ ਗਈਆਂ ਸਮਝੋ ਹਵਾ ਆ ਗਈ, ਹਵਾ ਨਾਲ ਲਹਿਰਾਂ ਉੱਠੀਆਂ ਤੇ ਜਦੋਂ ਹਵਾ ਸ਼ਾਂਤ ਹੋਈ ਲਹਿਰਾਂ ਵਿੱਚ ਹੀ ਸਮਾ ਗਈਆਂ। ਜਦ ਨਹੀਂ ਸੀ ਉੱਠੀਆਂ ਉਦੋਂ ਕੇਵਲ ਜਲ ਹੀ ਸੀ, ਜਦ ਉੱਠੀਆਂ ਤਾਂ ਵੀ ਜਲ ਹੈ। ਜੇ ਲਹਿਰਾਂ ਨੇ ਤਾਂ ਪਾਣੀ ਦੀਆਂ ਹੀ ਨੇ, ਅੱਡ ਅੱਡ ਤਾਂ ਨਹੀਂ ਹੈਗੀਆਂ, ਪਾਣੀ ਤੋਂ ਕਿਤੇ ਵੱਖਰੀਆਂ ਹੁੰਦੀਆਂ ਲਹਿਰਾਂ। ਅੰਤ ਨੂੰ ਵਿੱਚ ਹੀ ਮਿਲ ਗਈਆਂ, ਉਹ ਅੰਤ ਨੂੰ ਲੈ ਹੋ ਗਈਆਂ ਤਾਂ ਵੀ ਕੇਵਲ ਉਹ ਪਾਣੀ ਦਾ ਹੀ ਪਾਣੀ ਹੈ। ਇਸੇ ਪ੍ਰਕਾਰ ਕਹਿੰਦੇ ਆਪ ਦੀ ਵਿਅਕਤੀ ਰੂਪ ਸਮੁੰਦਰ ਵਿੱਚੋਂ ਮਾਇਆ ਰੂਪੀ ਪਾਉਣ ਕਰਕੇ ਅਨੇਕਾਂ ਜੀਵ ਰੂਪੀ ਲਹਿਰਾਂ ਉੱਠਦੀਆਂ ਨੇ। ਜਦ ਨਹੀਂ ਸੀ ਉੱਠੀਆਂ ਉਦੋਂ ਵੀ ਕੇਵਲ ਬ੍ਰਹਮ ਹੀ ਸੀ, ਜਦ ਉੱਠੀਆਂ ਤਾਂ ਵੀ ਬ੍ਰਹਮ ਹੀ ਹੈ, ਅਖੀਰ ਜਦੋਂ ਪਰਲੋਂ ਹੋਈ ਉਦੋਂ ਵੀ ਬ੍ਰਹਮ ਹੀ ਹੋਵੇਗਾ। ਕਹਿੰਦੇ ਪਰਮੇਸ਼ਰ ਆਪਦੇ ਮੁਖਾਰ ਬਿੰਦ ਤੋਂ ਐਸੇ ਭੇਦਵਾਦ ਦਾ ਬਚਨ ਸੁਣ ਕੇ ਮੈਂ ਇੰਨਾ ਦੁਖੀ ਹੋਇਆ ਜਿਵੇਂ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅੱਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਕਹਿੰਦੇ ਰਾਜੇ ਜਨਕ ਦੀ ਵੀ ਗੱਲ ਸੁਣਾਈ, ਕਹਿੰਦੇ ਇੱਕ ਰਾਜਾ ਆਪਣੇ ਸ਼ੀਸ਼ ਮਹਿਲਾਂ 'ਚ ਸੋਹਣੇ ਸਿੰਘਾਸਨ 'ਤੇ ਸੁੱਤਾ ਹੋਇਆ ਸੀ ਨਾ, ਕਹਿੰਦੇ ਉਹ ਰਾਤ ਨੂੰ ਸੁਪਨੇ 'ਚ ਭਿਖਾਰੀ ਬਣ ਗਏ। ਆਪਣੇ ਸਾਰੇ ਜਿੰਨਾ ਰਾਜ ਭਾਗ ਸੀ ਅਤੇ ਉਹਦੇ ਅੱਛਤ ਤੋਂ ਭਾਵ ਹੁੰਦਿਆਂ ਹੋਇਆਂ ਫੇਰ ਵੀ ਰਾਜ ਤੋਂ ਸੁਪਨੇ ਰਾਹੀਂ ਵਿਛੜ ਕੇ ਗਿੱਦੜੀ ਦੇ ਕੱਟਣ 'ਤੇ ਉਹਨੇ ਦੁੱਖ ਪ੍ਰਾਪਤ ਕੀਤਾ। ਕਿਉਂ? ਸੁਪਨੇ 'ਚ ਮੰਗਤੇ ਦੀ ਸ਼ਕਲ ਵਿੱਚ ਮੰਗਿਆ, ਉਹਨੂੰ ਇੱਕ ਪੈਸਾ ਵੀ ਮੱਲਮ ਪੱਟੀ ਕਰਨ ਵਾਸਤੇ ਕੋਈ ਨਹੀਂ ਦਿੰਦਾ। ਸੋ ਉਸ ਰਾਜੇ ਵਾਂਗੂ ਸਾਡੀ ਹਾਲ, ਸੋ ਸੁਪਨੇ 'ਚ ਭਿਖਾਰੀ ਹੋ ਗਿਆ ਸੀ ਰਾਜਾ ਜਨਕ। ਉਹ ਫੇਰ ਉੱਠ ਕੇ ਸਾਰਿਆਂ ਨੂੰ ਪੁੱਛੇ, ਇਹ ਸੱਚਾ ਕਿ ਬਹੁਤ ਸੱਚਾ? ਸੋ ਰਾਜਾ ਜਨਕ ਰੋਟੀ ਖਾ ਕੇ ਜਦੋਂ ਸੌਂ ਗਿਆ, ਇੱਕ ਵਾਰ ਬੜੀ ਬੜੀ ਠੰਡੀ ਹਵਾ ਚੱਲਦੀ ਮਹਿਲਾਂ ਦੇ ਵਿੱਚ, ਨੀਂਦ ਆ ਗਈ, ਸੁਪਨਾ ਆਇਆ, ਸੁਪਨੇ 'ਚ ਭਿਖਾਰੀ ਬਣ ਗਿਆ। ਉਹ ਵੀ ਕਾਫ਼ੀ ਲੰਬੀ ਸਾਖੀ ਹੈ, ਭਿਖਾਰੀ ਬਣਿਆ ਅਤੇ ਇੱਕਦਮ ਅਚਾਨਕ ਉੱਠ ਕੇ ਬੈਠਾ ਹੋ ਗਿਆ। ਬੜਾ ਚੱਕਰ 'ਚ ਪਿਆ ਵੀ ਰਾਜਾ ਹੁੰਦਿਆਂ ਹੋਇਆ ਵੀ ਮੈਂ ਇਹ ਕਿਸ ਤਰ੍ਹਾਂ ਬਣ ਗਿਆ ਭਿਖਾਰੀ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਬਈ, ਕਹਿੰਦੇ ਉਹੀ ਗੱਲ ਸਾਡੀ ਹੋ ਗਈ। ਜੀਵ ਰੂਪੀ ਰਾਜਾ ਅੰਤਕਰਨ ਰੂਪੀ ਸਿੰਘਾਸਨ 'ਤੇ ਅਵਿਦਿਆ ਰੂਪ ਨੀਂਦ ਵਿੱਚ ਸੁੱਤਿਆ ਹੋਇਆ ਸੰਸਾਰ ਸੁਪਨੇ 'ਚ ਭਿਖਾਰੀ ਬਣ ਗਿਆ। ਕਹਿਣ ਤੋਂ ਭਾਵ ਹੈ ਵੀ ਆਪਣੇ ਆਪ ਨੂੰ ਕਰਤਾ ਭੋਗਤਾ ਜੰਮਣੇ ਮਰਨੇ ਵਾਲਾ ਮੰਨ ਬੈਠਾ, ਸਰੂਪ ਰੂਪੀ ਰਾਜ ਦੇ ਅੱਛਤ ਹੁੰਦਾ ਹੁੰਦਿਆਂ ਵੀ ਜੀਵ ਉਹ ਤੋਂ ਵਿਛੜ ਕੇ ਜਿਵੇਂ ਦੁੱਖ ਪਾਉਂਦਾ, ਉਸੇ ਤਰ੍ਹਾਂ ਸਾਡੀ ਹਾਲਤ ਹੋਈ ਹੈ। ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨ ਆਇਆ। 658 ਅੰਗ 'ਤੇ ਫਰਮਾਉਂਦੇ ਨੇ ਜਿਸ ਤਰ੍ਹਾਂ ਰਾਜ ਰੱਜੂ ਹੁੰਦੀ ਰੱਸੀ, ਅਤੇ ਰੱਸੀ ਵਿੱਚ ਭੁਜੰਗ ਹੁੰਦਾ ਸੱਪ, ਸੱਪ ਦਾ ਪ੍ਰਸੰਗ ਜਿਵੇਂ ਸੰਬੰਧ ਮਿਥਿਆ ਹੈ, ਇਸੇ ਪ੍ਰਕਾਰ ਕਹਿੰਦੇ ਆਪ ਵਿਖੇ ਜਗਤ ਰੂਪੀ ਸਰਪ ਜਿਹੜਾ ਮਿਥਿਆ ਪ੍ਰਤੀਤ ਹੋ ਰਿਹਾ ਮੈਨੂੰ। ਹੁਣ ਇਹਦੀ ਨਿਵਿਰਤੀ ਦਾ ਮਰਮ ਹੁੰਦਾ ਭੇਦ ਗੁਰਾਂ ਨੇ ਕਿਰਪਾ ਕਰਕੇ ਜਨਾਉਣਾ ਕੀਤਾ, ਆਪ ਮੈਨੂੰ ਕਿਵੇਂ ਭਰਮਾਉਂਦੇ ਹੋ ਜੀ? ਇਸ ਪ੍ਰਕਾਰ ਜਾਣ ਲਓ ਵੀ ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨ ਆਇਆ। ਜਿਵੇਂ ਰਾਜ ਰੱਸੀ ਪਈ ਸੀ, ਉਹ ਸੱਪ ਲੱਗਦਾ ਸੀ ਹਨੇਰੇ ਜਿਹੇ 'ਚ ਦੂਰੋਂ ਦੂਰੋਂ, ਸਵੇਰੇ ਸਵੇਰੇ ਕੋਈ ਤੁਰਿਆ ਜਾਵੇ, ਬਾਅਦ ਵਿੱਚ ਉਹ ਦਿਨ ਚੜਿਆ ਉਹ ਕਹਿੰਦੇ ਉਹ ਤਾਂ ਰੱਸੀ ਪਈ ਸੀ, ਇੰਨੀ ਹੀ ਗੱਲ ਹੈ। ਉਹ ਕਹਿੰਦੇ ਜਗਤ ਰੂਪੀ ਸੱਪ ਦੇ ਵਿੱਚ ਇਹ ਮਿਥਿਆ ਪ੍ਰਤੀਤ ਕਰ ਰਿਹਾ ਜਗਤ ਨੂੰ। ਆਪਾਂ ਇਸ ਤਰ੍ਹਾਂ ਆਪ ਦੇ ਵਿੱਚ ਕਹਿੰਦੇ ਜਗਤ ਰੂਪ ਜਿਹੜਾ ਸੱਪ ਹੈ ਇਹਨੂੰ ਮਿਥਿਆ ਪ੍ਰਤੀਤ ਕਰ ਰਿਹਾ ਜੀਵ, ਹੈ ਤਾਂ ਮਿਥਿਆ ਹੀ ਸੰਸਾਰ। ਇਹਦਾ ਜਿਹੜਾ ਭੇਦ ਗੁਰਾਂ ਨੇ ਕਿਰਪਾ ਕਰਕੇ ਮੈਨੂੰ ਜਣਾ ਤਾ, ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਜਿਵੇਂ ਅਨੇਕਾਂ ਕਣਕ ਹੁੰਦਾ, ਕਣਕ ਕਹਿੰਦੇ ਸੋਨੇ ਨੂੰ, ਸੋਨੇ ਦੇ ਕਟਕ ਹੁੰਦਾ ਕੜੇ ਜਾਂ ਹੋਰ ਗਹਿਣੇ ਆ ਵੇਖ ਕੇ, ਸੋ ਬੰਦਾ ਭੁੱਲ ਜਾਂਦਾ ਅਸਲੀ ਸੋਨੇ ਨੂੰ, ਭੁਲਾ ਕੇ ਗਹਿਣਿਆਂ ਦੇ ਨਾਮ ਲੈਣੇ ਸ਼ੁਰੂ ਕਰ ਦਿੰਦਾ। ਪਰ ਜਿਸ ਵੇਲੇ ਕੁਠਾਲੀ 'ਚ ਪਾ ਕੇ ਸਾਰੇ ਗਹਿਣੇ ਢਾਲੇ ਜਾਂਦੇ ਨੇ, ਉਸ ਵੇਲੇ ਕਹੀਏ ਕਿ ਇਹ ਸੋਨਾ ਨਹੀਂ ਤਾਂ ਇਹ ਬਚਨ ਕਹਿਣੇ 'ਚ ਨਹੀਂ ਆਉਂਦਾ। ਇਸੇ ਪ੍ਰਕਾਰ ਭਗਤੀ ਰੂਪ ਕੁਠਾਲੀ 'ਚ ਪਾ ਕੇ ਜਪ ਤਪ ਰੂਪ ਅਗਨੀ ਦਾ ਤਾ ਦੇ ਕੇ ਦੇਹ ਦੇ ਆਸ ਨੂੰ ਗਾਲਿਆ ਜਾਵੇ ਤਾਂ ਫਿਰ ਬ੍ਰਹਮ ਤੋਂ ਵੱਖਰਾ ਹੋਣਾ ਕੋਈ ਬਚਨ ਕਹਿਣੇ ਵਿੱਚ ਨਹੀਂ ਆਉਂਦਾ ਹੈ। ਸਰਬੇ ਏਕ ਅਨੇਕੈ ਸਵਾਮੀ ਸਭ ਘਟ ਭੁਗਵੈ ਸੋਈ। ਇੱਥੇ ਭੱਬੇ ਨੂੰ ਹੋੜਾ ਵੀ ਆ ਭੋਗਵੈ ਅਤੇ ਔਂਕੜ ਵੀ ਆ ਭੁਗਵੈ, ਇਹ ਰਲਵਾਂ ਜਿਹਾ ਬੋਲਣਾ, ਸਭ ਘਟ ਭੁਗਵੈ ਸੋਈ। ਕਹਿੰਦੇ ਇਹ ਪਰਮੇਸ਼ੁਰ ਸਾਰੇ ਸੰਸਾਰ ਵਿੱਚ ਕੇਵਲ ਇੱਕ ਤੂੰ ਹੀ ਆ, ਇੱਕ ਤੋਂ ਅਨੇਕ ਰੂਪ ਹੋ ਕੇ ਸਾਰਿਆਂ ਘਟਾਂ ਵਿੱਚ ਹਿਰਦਿਆਂ 'ਚ ਪਦਾਰਥਾਂ ਨੂੰ ਭੋਗ ਰਿਹਾ। ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਫਰਮਾਉਂਦੇ, ਹੇ ਵਾਹਿਗੁਰੂ, ਹੇ ਪਰਮੇਸ਼ੁਰ, ਹੇ ਰਾਮ, ਹੇ ਪ੍ਰਭੂ, ਮਨ ਰੂਪੀ ਹੱਥ ਦੇ ਪੈਣ ਨਾਲ ਤੁਸੀਂ ਸਾਡੇ ਨੇੜੇ ਹੋ। ਕਹਿਣ ਤੋਂ ਭਾਵ ਕਿ ਹੱਥਾਂ ਪੈਰਾਂ ਤੋਂ ਵੀ ਨੇੜੇ ਜਾਪਦੇ ਹੋ ਸਾਨੂੰ, ਜੋ ਆਪਦੇ ਭਾਣੇ ਵਿੱਚ ਹੁੰਦਾ ਸੋ ਸੁਤੇ ਸਿੱਧ ਹੀ ਹੁੰਦਾ। ਸੋ ਇਸ ਪ੍ਰਕਾਰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਭਗਤ ਰਵਿਦਾਸ ਜੀ ਨੇ। ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਵਾਹਿਗੁਰੂ। वाहे गुरु वाहे गुरु वाहे गुरु।